सत नाम वाहे गुरु, सत नाम वाहे गुरु,
सत नाम वाहे गुरु, सत नाम वाहे गुरु। सत नाम वाहे गुरु, सत नाम वाहे गुरु,
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 सत नाम वाहे गुरु साहिब जी। सोहे महला पंजवा, अनक बेग दास के पर हरिया, कर कृपा प्रभ अपना करया, तुम्हें छाए लियो जन अपना, उर्ज परियो जाल जग सुपना, अनक बेग दास के पर हरिया, कर कृपा प्रभ अपना करया, तुम्हें छाए लियो जल अपना, उर्ज परियो जाल जग सुपना, रहाओ पर्वत दुख महा बिकराला, खिन मह दूर किए दयाला, सोगा रोग विपत अत भारी, दूर भये जप नाम मुरारी, दृष्ट धार लीलो लाड़ लाए, हर चरण गाहे नानक सरनाए, दृष्ट धार लीलो लाड़ लाए, हर चरण गाहे नानक सरनाए। वाहे गुरु जी का खालसा, वाहे गुरु जी की फतेह।
धनवाखे गुरु, साहिब जियो, हम महले तुम उजल करते, हम निर्गुण तू दाता, हम मूर्ख तुम चतुर श्याणे, तू सर्व कला का ज्ञाता, माधव हम ऐसे तू ऐसा, हम पापी तुम पाप खंडन, निको ठाकुर देसा, दंडौत बंदन अनिक वार, सर्व कला समरथ डोलन तेरा खो प्रभु, नानक दे कर हथ डोलन तेरा खो प्रभु, नानक दे कर हथ। परम सम्मान योग सतगुरु साहिब श्री गुरु ग्रंथ साहिब महाराज जी की पावन पवित्र हजूरी अंदर गुरुद्वारा दीवान खाल मंजी साहिब विखे जो रोजाना अमृत बचन दी विचार आप जी श्रवण कर देखो, उस ही रीत दे अनुसार आज जो अमृत वेले सतगुरु गुरु ग्रंथ साहिब जी ने प्रकाशमान होकर जो शब्द हुक्म रूप विच बख्शिश कीता है, इस अमृत शब्द के उच्चारण करता पंचम गुरुदेव सतगुरु गुरु अर्जुन देव जी महाराज ने और साहब श्री गुरु ग्रंथ साहब जी दे राग सूही अंदर सतगुरां दे ए अमृत बचन उच्चारण किते हुए ने। इस अमृत शब्द अंदर सतगुरु गुरु अर्जन देव जी महाराज पार ब्रह्म परमेश्वर दी अनुग्रह कृपा शब्द वर्त लईए, उस दी मेहरामत दा सदका परमात्मा ने अंदर दे दोख अवगुण तो बचा लिया, बख्शिश कीती, जिस जगत सुपने जाल विच सारा संसार फसिया है, हजूर किन्ने ने अपने दास नू इस जगत दे मोह दे बंधना तो पार ब्रह्म परमेश्वर ने छुड़ा लिया। नाल बचन कीते बंदे दे गुनाह भावें पहाड़ जिन्ने वड्डे होन, पर जदों कोई पार ब्रह्म परमेश्वर दा नाम जपदा है उस दे नाम विच इन्नी बरकत है कि पहाड़ां जिड्डे उच्चे भारे औगन ओ भी परमात्मा दे नाम दी कृपा नाल बिनस जांदे ने। आओ साध संगत इस अमृत बचन नूं गुरु कृपा नाल आपां विचार सकीए। दीवान अस्थान ते बैठे और देश प्रदेश जिथों जिथों तक आप सतगुरु दे इस अमृत बचन दी विचार सरवण करन वास्ते एकत्र होए बैठे हो, अपने अंदर नूं टिकाण दा यतन करिए। सतगुरु गुरु रामदास महाराज सिर ते मेर भरिया हाथ रखो, अपनी कला आप वरताओ, सतगुरु आप विचार करन दी सुबुद्धि बख्शो, साध संगत बख्शो आशीष और उच्चारण करो जी सतनाम श्री वाहे गुरु जी, करो बख्शिश, फिर उच्चारण करो जी सतनाम श्री वाहे गुरु जी।
सतनाम श्री वाहे गुरु साहेब जी। सोहे महला पंजवा, अनक बीग दास के पार हरिया।
सतगुरु गुरु पंचम पातशाह जी महाराज, इस अमृत शब्द की आरंभता करते हुए बख्शिश करते ने पार ब्रह्म परमेश्वर का शुक्र करते हुए। हे मेरे मालिक, अनक बींग दास के पर हरिया। अनक का लफ्जी मायना है कि अनेका अनगिनत। बींग जेड़ा शब्द है इहदे अर्थ ने विंगापन, टेढ़ापन, इउं कह लिए कि अंदर की कमजोरी, अंदर की कुटिलता, अंदर का कपट, होर शब्द असी वरत लिए कि अंदर का मकार पुना। कहिंदे मेरे पार ब्रह्म परमेश्वर ने कृपा की, अनेक तरह का जो कपट, छल, कमजोरियां साढ़े इस तन भी सन, साड़ी बॉडी भी सन, मालक ने बख्शिश की कि अनक बींग दास के पर हरिया। पर हरिया का अर्थ हुंदा है दूर कर देना, त्याग देना। कहिंदे अकाल पुरख वाहगुरु जी ने कृपा की कि अंदर की कुटिलता, अंदर का कपट पुना, अनेक तरह दियां जिहड़ियां साढ़े अंदर कमजोरियां सन, जो परमात्मा का दास बन जाए। परमात्मा ने अपने दास दियां अनेक कमजोरियां जिहड़ियां ने, टेढ़ापन जो है, उसनू दूर कीता है।
कर कृपा प्रभु अपना करिया।
पार ब्रह्म परमेश्वर ने कृपा की, उन्होंने मेहर की, दास नू अपना बना लिया। कर कृपा प्रभ अपना करिया। पार ब्रह्म परमेश्वर ने कृपा करके सानू अपना बना लिया। इस अमृत दो तुकां दी विचार असी आरंभ तो शुरू करने। इंसान कोई ऐसा नहीं कि जिस दे अंदर कोई ना कोई कमजोरी ना होवे। इस दुनिया विच हर बंदे नू जिथे परमात्मा ने गुण दिते ने, उथे इंसानी शरीर दे अंदर कोई ना कोई कमजोरी, कोई ना कोई छिदर, कोई ना कोई नुक्स परमात्मा ने टिकाया होया है। पर फर्क इन्ना है कि इंसान जदों संसार विच विचरदा है, इनू दूसरे बंदे दी कमजोरी बड़ी छेती नजर आउंदी है, पर अपनी कमजोरी, अपना अवगण, अपने अंदर दी कुटिलता बंदे नू छेती नजर नहीं आउंदी। यही कारण कि कमजोरियां नाल भरिया होया बंदा भी दूजे दियां कमजोरियां ते अवगुणां नू उछालदा पिया, उन्हों अपनी कमजोरी, अपना अवगण, अपना मकारपुना कई बारी नज़र नहीं आता। दास कई बारी बेनती करता है कि आ परमात्मा ने सानू दो अखां दित्तियां ने, असी जमीन ते बैठे चंद्रमा सूरज तारियां नू देख लेने, असी इन्हां अखां नाल पहाड़ उपर चमकदी कोई बर्फ नू देख लेने, साड़ी दूर तक नज़र बनासपसी पशु पंछी देखती है। इस नज़रां दे नाल असी समाज विच विचरदे होए अनेकां बंदियां दे औगण भी देखने हैं, पर एक बदकिस्मती है इन्हां अखां दी। देखो फिर मैं शब्द दोहरा देना, ये अखां चंद्रमा सूरज देख लेंदियां ने, ये पहाड़ दे उत्ते ढके हुए उहदे शिखर बर्फ वाले उन्हों देख लेंदियां ने, इन्हां नू जीव जंतु तारे नज़र आ जांदे ने, पर इन्हां अखां दी एक कमजोरी है, सब कुछ देख लेंदियां ने पर अपना चेहरा इन्हां नू कदी नज़र नहीं आउंदा। ਆਪਣੀਆਂ ਅੱਖਾਂ ਨਾਲ ਕਦੀ ਆਪਣਾ ਚਿਹਰਾ ਦਿਸਦਾ ਦੇਖੇ। ਇਹ ਨਜ਼ਰ ਲੋਕਾਂ ਦੇ ਚਿਹਰੇ ਦੇਖੇਗੀ, ਇਹ ਨਜ਼ਰ ਲੋਕਾਂ ਦੇ ਤਨ ਦੇਖੇਗੀ, ਪਰ ਆਪਣੀਆਂ ਅੱਖਾਂ ਨਾਲ ਆਪਣਾ ਮੂੰਹ, ਆਪਣਾ ਫੇਸ, ਆਪਣਾ ਚਿਹਰਾ ਨਜ਼ਰ ਨਹੀਂ ਆਉਂਦਾ। ਬਿਲਕੁਲ ਇੰਨ ਬਿੰਨ ਇਸੇ ਤਰ੍ਹਾਂ ਜਿਵੇਂ ਆਪਣੀਆਂ ਅੱਖਾਂ ਨਾਲ ਆਪਣਾ ਚਿਹਰਾ ਨਜ਼ਰ ਨਹੀਂ ਆਉਂਦਾ। ਸੱਚ ਇਹ ਵੇ ਕਿ ਬੰਦੇ ਨੂੰ ਲੋਕਾਂ ਦੇ ਔਗਣ, ਕਮਜ਼ੋਰੀਆਂ ਸਾਰਿਆਂ ਦੀਆਂ ਨਜ਼ਰ ਆਉਣਗੀਆਂ, ਪਰ ਜਿਹੜੀਆਂ ਆਪਣੇ ਅੰਦਰ ਕਮਜ਼ੋਰੀਆਂ ਨੇ, ਇਨਸਾਨ ਨੂੰ ਕਦੀ ਉਹ ਆਪਣੀਆਂ ਕਮਜ਼ੋਰੀਆਂ ਦਿਸਦੀਆਂ ਹੀ ਨਹੀਂ, ਪਰ ਉਹ ਕਮਜ਼ੋਰੀਆਂ ਹਨ। ਮੈਂ ਫਿਰ ਬੇਨਤੀ ਕਰਾਂ, ਆਪਣੀ ਕਮਜ਼ੋਰੀ ਦਿਸਦੀ ਨਹੀਂ, ਪਰ ਜਿਸ ਉੱਪਰ ਪਰਮਾਤਮਾ ਕਿਰਪਾ ਕਰ ਦੇਵੇ, ਉਹਦੇ ਅੰਦਰ ਦਾ ਜਿੰਨਾ ਵੀ ਟੇਢਾਪਨ ਹੈ, ਜਿੰਨੇ ਉਸ ਦੇ ਔਗਣ ਨੇ, ਜਿੰਨੇ ਉਸ ਦੇ ਅੰਦਰ ਦੀ ਮੈਲ ਹੈ, ਸਤਿਗੁਰੂ ਕਹਿੰਦੇ ਨੇ ਆਪਣੇ ਦਾਸ ਦੇ ਸਾਰੇ ਔਗਣ ਪਰਮਾਤਮਾ ਬਾਹਰ ਕੱਢ ਦਿੰਦਾ। ਦਾਸ ਇੱਕ ਬੇਨਤੀ ਕਰੇ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਵਿੱਚੋਂ ਇਹ ਸਾਰੀ ਬਖਸ਼ਿਸ਼, ਸਾਰਾ ਖਜ਼ਾਨਾ, ਸਾਰੀਆਂ ਰਹਿਮਤਾਂ ਸਾਨੂੰ ਮਿਲਦੀਆਂ ਨੇ। ਦੇਖੋ, ਗੁਰਬਾਣੀ ਨੇ ਇੱਕ ਗੱਲ ਸਪਸ਼ਟ ਕੀਤੀ ਕਿ ਇਨਸਾਨ ਕੋਈ ਵੀ ਕਰਮ ਕਰੇ, ਜੇ ਬੰਦੇ ਦੀ ਨੀਅਤ ਰਾਸ ਹੈ ਨਾ, ਤੇ ਉਸ ਬੰਦੇ ਦਾ ਥੋੜ੍ਹਾ ਕੀਤਾ ਵੀ ਜ਼ਿਆਦਾ ਬਣ ਜਾਂਦਾ ਹੈ। ਜੇ ਇਨਸਾਨ ਦੀ ਨੀਅਤ ਖੋਟੀ ਹੈ, ਜੇ ਇਸ ਦੀ ਨੀਅਤ ਮਾੜੀ ਹੈ, ਤੇ ਮੇਰਾ ਖਿਆਲ ਜਿੰਨੇ ਮਰਜ਼ੀ ਇਹ ਧਰਮ ਦੇ ਕਰਮ ਕਰੀ ਜਾਏ, ਖੋਟੀ ਨੀਅਤ ਵਾਲਾ ਬੰਦਾ, ਖਿਮਾ ਕਰਿਓ, ਬਾਹਰ ਮੁਖੀ ਧਰਮ ਦੇ ਕਰਮ ਕਰਦਾ ਹੋਇਆ ਵੀ ਉੱਥੇ ਟਿਕਿਆ ਰਹਿੰਦਾ, ਉਹਦੀ ਆਤਮਕ ਤੌਰ 'ਤੇ ਕੋਈ ਉੱਨਤੀ ਤਰੱਕੀ ਨਹੀਂ ਹੁੰਦੀ, ਕਿਉਂਕਿ ਉਹਦੇ ਅੰਦਰ ਦਾ ਟੇਢਾਪਨ ਹੈ। ਬਾਣੀ ਨੇ ਇੱਕ ਬਚਨ ਕਿਹਾ ਹੈ, ਦਾਸ ਪਿਛਲੇ ਦਿਨੀ ਹਜ਼ੂਰ ਸਾਹਿਬ ਸੀ ਅਤੇ ਇੱਕ ਬੇਨਤੀ ਕੀਤੀ ਸੀ ਕਿ ਗੁਰਬਾਣੀ ਕਹਿੰਦੀ ਹੈ ਜ਼ੁਬਾਨ ਦਾ ਅਤੇ ਜੀਵਨ ਦਾ ਸਮਤੋਲ ਚਾਹੀਦਾ ਹੈ, ਕਿ ਜੋ ਕੁਝ ਜ਼ਬਾਨ ਕਹਿੰਦੀ ਹੈ ਉਹ ਕੁਝ ਜੀਵਨ ਵਿੱਚੋਂ ਵੀ ਝਲਕਦਾ ਹੋਵੇ, ਪਰ ਜੇ ਜ਼ਬਾਨ ਕੁਛ ਕਹੇ ਅਤੇ ਜੀਵਨ ਕੁਛ ਹੋਵੇ, ਪਿਆਰਿਓ, ਇਹੋ ਜਿਹਾ ਟੇਢਾਪਨ, ਇਹੋ ਜਿਹਾ ਵਕਰਪੁਣਾ, ਇਹੋ ਜਿਹਾ ਮਕਰਪੁਣਾ ਪਰਿਪੂਰਨ ਪਰਮਾਤਮਾ ਅਤੇ ਸਤਿਗੁਰੂ ਨੂੰ ਪਰਵਾਨ ਨੇ। ਤਾਂ ਹੀ ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਇਸ ਸੰਬੰਧੀ ਕੁਝ ਬਚਨ ਕਹੇ ਨੇ। ਅਸੀਂ ਬਾਬਾ ਸਾਹਿਬ ਫਰੀਦ ਦਾ ਇੱਕ ਬਚਨ ਪੜ੍ਹਦੇ ਹਾਂ, ਉਹ ਅੰਮ੍ਰਿਤ ਬਚਨ ਹੈ ਕਿ ਦਿਲੋਂ ਮੁਹੱਬਤ ਜਿਨ ਸਹੀ ਸੱਚੇ ਆ, ਰਵਾਂਗੇ ਪ੍ਰਕਰਨ ਵਿੱਚ ਕਿ ਅੰਦਰ ਦੇ ਬੀਂਗ ਪਰ ਹਰਿਆ, ਅੰਦਰ ਦੇ ਔਗਣ ਕੱਢ ਦਿੱਤੇ। ਪਹਿਲੀ ਬੇਨਤੀ ਦਾਸ ਕਰਨੀ ਚਾਹੁੰਦਾ ਹੈ ਕਿ ਸਿੱਖੀ ਵਿੱਚ ਜੀਵਨ ਦਾ ਸਮਤੋਲ, ਜ਼ਬਾਨ ਦਾ ਅਤੇ ਜੀਵਨ ਦਾ ਬਰਾਬਰ ਹੋਵੇ, ਪਰ ਜਿਸ ਦੇ ਦਿਲ ਵਿੱਚ ਮੁਹੱਬਤ ਨਹੀਂ, ਸਿਰਫ ਬਾਹਰੋਂ ਸ਼ਬਦਾਵਲੀ ਮੁਹੱਬਤ ਵਾਲੀ ਹੈ, ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਉਹ ਕੱਚਾ ਹੈ, ਉਹ ਝੂਠਾ ਹੈ। ਪਰ ਜਿਸ ਦੇ ਅੰਦਰ ਵੀ ਮੁਹੱਬਤ ਹੈ, ਅਤੇ ਮੇਰਾ ਖਿਆਲ ਉਹ ਜ਼ਬਾਨ ਤੋਂ ਨਾ ਵੀ ਬੋਲੇ, ਉਹਦਾ ਸਰੀਰ ਦੀ ਹਰਕਤ, ਉਹਦੇ ਸਰੀਰ ਦਾ ਰੰਗ, ਉਹਦੀਆਂ ਅੱਖਾਂ ਵਿੱਚ ਨਿਕਲਦਾ ਹੋਇਆ ਨੀਰ ਹੀ ਦੱਸ ਦਿੰਦਾ ਹੈ ਕਿ ਇਹ ਦਿਲੋਂ ਕਿੰਨੀ ਕੁ ਮੁਹੱਬਤ ਕਰ ਰਿਹਾ ਹੈ। ਸਤਿਗੁਰੂ ਨੇ ਦੋਨੋਂ ਪੱਖ ਰੱਖੇ, ਇੱਕ ਦਿਲ ਦੀ ਮੁਹੱਬਤ ਅਤੇ ਇੱਕ ਦਾ ਦਿਲ ਦਾ ਕਪਟਪੁਣਾ, ਪਰ ਬਾਹਰੋਂ ਸ਼ਬਦਾਵਲੀ ਮੁਹੱਬਤ ਵਾਲੀ। ਗੁਰਦੇਵ ਦੇ ਅੰਮ੍ਰਿਤ ਬਚਨ ਕਿ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਨਮ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ। ਮਨ ਹੋਰ ਮੁੱਖ ਹੋਰ, ਇਹੀ ਤਾਂ ਇੱਕ ਬੀਂਗ ਹੈ, ਇਹੀ ਤਾਂ ਇੱਕ ਟੇਢਾਪਣ ਹੈ। ਇਹਨੂੰ ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕਰਦਿਆਂ ਇਹ ਵੀ ਫੁਰਮਾਇਆ ਹਜ਼ੂਰ ਦੇ ਅੰਮ੍ਰਿਤ ਬਚਨ ਨੇ ਕਿ ਰਹਿਤ ਅਵਰ ਕੱਛ ਅਵਰ ਕਮਾਵਤ, ਅਤੇ ਅਗਲੇ ਬਚਨ ਨੇ ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ। ਇਹਦਾ ਮਤਲਬ ਮਨ ਵਿੱਚ ਟੇਢਾਪਨ, ਮਨ ਵਿੱਚ ਸੁੱਕਾ ਹੈ, ਪਰ ਜ਼ਬਾਨ ਜਿਹੜੀ ਉਹ ਪ੍ਰੀਤ ਦੇ ਪ੍ਰਮਾਣ ਦੇ ਰਹੀ। ਸਤਿਗੁਰੂ ਗੁਰੂਦੇਵ ਦਾ ਇੱਕ ਅੰਮ੍ਰਿਤ ਬਚਨ ਕਿ ਜਿਉਂ ਮੈਲੇ ਬਾਹਰੋਂ ਨਿਰਮਲ, ਪਿਆਰਿਓ ਅੰਦਰ ਮੈਲਾਪਨ ਟੇਢਾਪਨ ਹੈ ਅਤੇ ਬਾਹਰ ਧਰਮ ਦਾ ਲਿਬਾਸ, ਸਾਨੂੰ ਨਿਰਮਲਤਾ ਹੀ ਦਿਸ ਰਹੀ। ਇਹੋ ਜਿਹਾ ਟੇਢਾਪਨ ਜਿਹੜੀ ਅੰਦਰ ਦੀ ਕਮਜ਼ੋਰੀ ਹੈ, ਮਾਲਕ ਨੇ ਕਿਰਪਾ ਕੀਤੀ, ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਉਹ ਸਾਰੀਆਂ ਕਮਜ਼ੋਰੀਆਂ ਬਾਹਰ ਕੱਢ ਦਿੱਤੀਆਂ। ਉਂਝ ਵੈਸੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦਾ ਅੰਮ੍ਰਿਤ ਬਚਨ ਦੇਖੋ, ਮੈਂ ਪਹਿਲਾਂ ਬੇਨਤੀ ਇਹ ਕਰ ਰਿਹਾ, ਉਹ ਕਿਹੜਾ ਟੇਢਾਪਨ ਹੈ, ਕਿਹੜਾ ਬੀਂਗ ਹੈ ਜਿਸ ਨੂੰ ਮਾਲਕ ਨੇ ਕਿਰਪਾ ਕਰਕੇ ਦੂਰ ਕਰ ਦਿੱਤਾ। ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਫਰਨਾਮੇ ਵਿੱਚ ਇੱਕ ਅੰਮ੍ਰਿਤ ਬੋਲ, ਉਹਦੇ ਵਿੱਚ ਹਜ਼ੂਰ ਨੇ ਕਿਹਾ ਕਿ ਜੋ ਇਨਸਾਨ ਦੇ ਪੇਟ ਵਿੱਚ ਹੋਵੇ ਉਹ ਕੁਝ ਹੀ ਇਨਸਾਨ ਦੀ ਜ਼ਬਾਨ ਤੇ ਰਸਨਾ ਤੇ ਹੋਵੇ। ਇਉਂ ਕਹਿ ਲਈਏ ਕਿ ਜੋ ਜ਼ਬਾਨ ਤੇ ਹੋਵੇ ਉਹ ਬੰਦੇ ਦੇ ਢਿੱਡ ਵਿੱਚ ਹੋਵੇ, ਪਰ ਜੇ ਜ਼ਬਾਨ ਵਿੱਚ ਮਿੱਠਾਪਨ ਹੈ ਤੇ ਅੰਦਰ ਸਿਰਫ ਬੰਦੇ ਦਾ ਦਾਤਰੀਆਂ ਵੰਦ ਹੈ। ਦਾਤਰੀ ਸ਼ਬਦ ਆਪਾਂ ਸਮਝਦੇ ਹਾਂ ਕੈਂਚੀਆਂ ਨਾਲ ਕੱਟ ਰਿਹਾ, ਇਹ ਸ਼ਬਦ ਕਹਿ ਲਈਏ ਪਿਆਰਿਓ, ਉਹ ਜ਼ਬਾਨ ਦੀ ਮਿਠਾਸ, ਭਾਵੇਂ ਉਹ ਧਰਮ ਦੀ ਸ਼ਬਦਾਵਲੀ ਕਿਉਂ ਨਾ ਬਦਲ ਵਰਤੇ, ਜਿਸ ਬੰਦੇ ਦੇ ਅੰਦਰ ਕੈਂਚੀਆਂ ਚੱਲਦੀਆਂ ਨੇ ਲੋਕਾਂ ਦੀਆਂ ਜੜ੍ਹਾਂ ਕੱਟਣ ਦੇ ਲਈ, ਖਿਮਾ ਕਰਿਓ ਉਸ ਟੇਢੇਪਨ ਕਰਕੇ ਪਰਮਾਤਮਾ ਦੇ ਦਰ 'ਤੇ ਉਹਦੀ ਮਿੱਠੀ ਸ਼ਬਦਾਵਲੀ ਵੀ ਪ੍ਰਵਾਨ ਨਹੀਂ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਕਿ ਖਮੂ ਮਰਦ ਬਾਇਦ ਸ਼ਬਦ ਸੁਖਨਵਰ, ਕਿ ਮਰਦ ਵੋ ਹੈ ਜੋ ਸੁਖਨ ਕਾ ਜੋ ਬਚਨ ਕਾ ਬਲੀ, ਜਿਹਦੇ ਅੰਦਰ ਕਪਟ ਨਹੀਂ। ਖਮੂ ਮਰਦ ਬਾਇਦ ਸ਼ਬਦ ਸੁਖਨਵਰ, ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ, ਪਰ ਜਿਸ ਬੰਦੇ ਦੇ ਪੇਟ ਵਿੱਚ ਕੁਛ ਹੈ ਅਤੇ ਜ਼ਬਾਨ 'ਚ ਕੁਛ ਹੈ, ਮਹਾਰਾਜ ਕਹਿੰਦੇ ਇਹੋ ਜਿਹਾ ਕਪਟਪੁਣਾ, ਇਹੋ ਜਿਹਾ ਛਲਪੁਣਾ, ਇਹੋ ਜਿਹਾ ਮਕਾਰਪੁਣਾ ਪਰਿਪੂਰਨ ਪਰਮਾਤਮਾ ਦੇ ਦਰ 'ਤੇ ਸਵੀਕਾਰ ਨੇ। ਸ਼ਾਇਦ ਇਹੀ ਕਾਰਨ ਕਿ ਧੰਨ ਗੁਰੂ ਰਾਮਦਾਸ ਜੀ ਦਾ ਇੱਕ ਅੰਮ੍ਰਿਤ ਬਚਨ ਹੁੰਦਾ, ਫਿਰ ਧਿਆਨ ਨਾਲ ਸੁਣਿਓ, ਭਾਵੇਂ ਅਸੀਂ ਸੇਵਾ ਕਰਨੇ ਪਰ ਜੇ ਅੰਦਰ ਕਪਟ ਹੀ ਭਰਿਆ, ਕਥਾ ਵੀ ਕਰ ਰਿਹਾ ਹਾਂ ਮੈਂ, ਜੇ ਅੰਦਰ ਫਰੇਬ ਨਾਲ ਹੀ ਭਰਿਆ ਹੈ, ਮਕਰਪੁਣਾ ਹੈ, ਜੇ ਮੰਨ ਲਓ ਮੈਂ ਸਾਰਾ ਦਿਨ ਝਾੜੂ ਵੀ ਲਾਈ ਜਾਂਦਾ ਪਰ ਅੰਦਰ ਦਾ ਕਪਟ ਨਹੀਂ ਛੱਡਦਾ, ਕੀ ਇਹੋ ਜਿਹੀ ਕੀਤੀ ਹੋਈ ਸੇਵਾ, ਇਹੋ ਜਿਹਾ ਬੋਲੇ ਹੋਏ ਬੋਲ, ਇਹੋ ਜਿਹਾ ਜੀਵਨ ਵਿੱਚੋਂ ਬੋਲਿਆ ਹੋਇਆ ਨਾਮ ਕੀ ਅਸਰ ਕਰੇਗਾ? ਇਹਨੂੰ ਸਤਿਗੁਰੂ ਗੁਰੂ ਰਾਮਦਾਸ ਦਾ ਇੱਕ ਅੰਮ੍ਰਿਤ ਬੋਲ ਹੈ। ਹਜ਼ੂਰ ਨੇ ਫਰਮਾਇਆ ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ, ਇਹ ਹੈ ਬੀਂਗਪੁਣਾ ਅੰਦਰ ਦਾ ਕਪਟ, ਕਿ ਇਹ ਗੁਰੂ ਕੇ ਸਿੱਖੋ, ਜੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਲੈਣੀ ਹੈ ਤਾਂ ਅੰਦਰ ਦੇ ਕਪਟ ਨੂੰ ਤਿਆਗ ਦਿਓ, ਅੰਦਰ ਦਾ ਮਕਾਰਪੁਣਾ ਛੱਡ ਦਿਓ। ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ, ਨਿਕਪਟ ਕਮਾਵੋ ਖਰ ਕੀ ਖਰ ਘਾਲ, ਪਰਮਾਤਮਾ ਦੇ ਨਾਮ ਦੀ ਜੇ ਘਾਲਣਾ ਕਰਨੀ ਹੈ ਤੇ ਨਿਕਪਟ ਹੋ ਕੇ, ਨਿਕਪਟ ਕਮਾਵੋ ਖਰ ਕੀ ਖਲ ਘਾਲ। ਹਜ਼ੂਰ ਕਹਿੰਦੇ ਨੇ ਨਿਖਾਲ ਨਿਖਾਲ ਨਿਖਾਲ, ਜਿਹੜਾ ਨਿਕਪਟ ਹੋ ਕੇ ਘਾਲ ਕਮਾਏਗਾ ਪਿਆਰਿਓ, ਉਹ ਗੁਰਸਿੱਖ ਆਪਣੀ ਜ਼ਿੰਦਗੀ ਵਿੱਚ ਨਿਖਾਲ ਹੋਵੇਗਾ। ਮੈਂ ਸਿਰਫ ਆਰੰਭ 'ਚ ਜ਼ਿਆਦਾ ਇਹਦੀ ਵਿਸਤਾਰ 'ਚ ਨਹੀਂ ਜਾਣ, ਕਿਉਂਕਿ ਸ਼ਬਦ ਦਾ ਪ੍ਰਕਰਨ ਇਹ ਨਹੀਂ ਕਿ ਅੰਦਰ ਦਾ ਟੇਢਾਪਨ ਦੀ ਵਿਆਖਿਆ ਕੀਤੀ, ਸ਼ਬਦ ਦਾ ਪ੍ਰਕਰਨ ਇਹ ਵੇ ਕਿ ਜਦੋਂ ਮਾਲਕ ਨੇ ਕਿਰਪਾ ਕੀਤੀ, ਦਾਸ ਦੇ ਅੰਦਰ ਜਿਤਨੇ ਵੀ ਆ ਕਮਜ਼ੋਰੀਆਂ ਸਨ ਉਹ ਸਾਰੀਆਂ ਕਮਜ਼ੋਰੀਆਂ ਬਾਹਰ ਕੱਢ ਦਿੱਤੀਆਂ। ਇੱਕ ਗੱਲ ਭਰੋਸੇ ਨਾਲ ਆਇਓ ਕਿ ਇਹ ਨਹੀਂ ਕਿ ਕਪਟ ਨਿੰਦਿਆ ਛਲ, ਕਿਉਂਕਿ ਕਮਜ਼ੋਰੀ ਅਨੇਕਾਂ ਤਰ੍ਹਾਂ ਦੀ ਹੈ। ਕਈ ਬੰਦਿਆਂ ਨੂੰ ਅੱਖਾਂ ਨਾਲ ਦੇਖਣ ਦੇ ਸਵਾਦ ਇਹ ਵੀ ਕਮਜ਼ੋਰੀ, ਕਈ ਬੰਦਿਆਂ ਦਾ ਕੰਨਾਂ ਨਾਲ ਨਿੰਦਿਆ ਸੁਣਨ ਦਾ ਸਵਾਦ ਇਹ ਵੀ ਇੱਕ ਕਮਜ਼ੋਰੀ ਹੈ, ਕਈ ਬੰਦਿਆਂ ਦਾ ਸੁਭਾਅ ਉਹ ਚੁਗਲੀ ਨਿੰਦਿਆ ਕਰੀ ਜਾਂਦੇ ਨੇ ਕਮਜ਼ੋਰੀ ਹੈ, ਕਈ ਬੰਦਿਆਂ ਦਾ ਸੁਭਾਅ ਹੈ ਕਿ ਉਹ ਕਿਸੇ ਦੇ ਬਣਦੇ ਹੋਏ ਕੰਮ ਨੂੰ ਦੇਖ ਕੇ ਬਰਦਾਸ਼ਤ ਨਹੀਂ ਕਰਦੇ, ਯਤਨ ਕਰਦੇ ਨੇ ਕਿਸੇ ਢੰਗ ਤਰੀਕੇ ਨਾਲ ਰੁਕਾਵਟ ਪੈਦਾ ਹੋ ਜਾਏ, ਕਮਜ਼ੋਰੀ ਹੈ। ਕਈ ਬੰਦਿਆਂ ਦਾ ਸੁਭਾਅ ਹੈ ਕਿ ਸਰੀਰਕ ਤੌਰ 'ਤੇ ਤੰਦਰੁਸਤ ਨੇ ਪਰ ਜਦੋਂ ਦੂਜੇ ਦੀ ਸੁੱਖ ਦੀ ਗੱਲ ਚੱਲਦੀ ਹੈ ਅਤੇ ਉਹਨਾਂ ਦੇ ਅੰਦਰ ਨੂੰ ਇਉਂ ਕਹਿ ਲਓ ਕਿ ਜਿਵੇਂ ਵਲੇਟ ਪੈਣ ਲੱਗ ਪੈਂਦਾ, ਮੈਂ ਪੰਜਾਬੀ ਦਾ ਇੱਕ ਸ਼ਬਦ ਵਰਤਿਆ ਵਲੇਟ ਪੈਣਾ, ਅੰਦਰ ਜਿਹੜਾ ਇਉਂ ਕਹਿ ਲਓ ਜਿਵੇਂ ਦਰਦ ਸ਼ੁਰੂ ਹੋ ਜਾਂਦੀ, ਇਹ ਸਾਰੀਆਂ ਕਮਜ਼ੋਰੀਆਂ ਨੇ ਬੰਦੇ ਦੀਆਂ। ਪਰ ਸਤਿਗੁਰੂ ਕਹਿੰਦੇ ਨੇ ਜਦੋਂ ਮਾਲਕ ਆਪਣੀ ਕਿਰਪਾ ਕਰ ਦੇਵੇ ਪਿਆਰਿਓ, ਆਪਣੇ ਦਾਸ ਦੀਆਂ ਦਿਨੀਆਂ ਕਮਜ਼ੋਰੀਆਂ ਨੇ ਉਹ ਸਾਰੀਆਂ ਦੂਰ ਕਰ ਦਿੰਦਾ ਹੈ। ਆਓ ਥੋੜ੍ਹਾ ਜਿਹਾ ਬਾਣੀ 'ਚ ਅਸੀਂ ਦੇਖੀ, ਹਜ਼ੂਰ ਨੇ ਸਾਰੀ ਬਾਣੀ 'ਚ ਇਹ ਗੱਲ ਕਹੀ ਹੈ, ਜੇ ਇਨਸਾਨ ਪਛਤਾਵਾ ਕਰਨ ਲਈ ਤਿਆਰ ਹੈ ਤਾਂ ਮੇਰਾ ਗੁਰੂ ਇੱਕ ਖਿੰਨ ਵਿੱਚ ਉਸ ਬੰਦੇ ਦੀ ਜ਼ਿੰਦਗੀ ਪਲਟ ਦਿੰਦਾ ਹੈ। ਜੇ ਇਨਸਾਨ ਮੰਨਣ ਨੂੰ ਤਿਆਰ ਹੈ ਕਿ ਮੇਰੇ ਵਿੱਚ ਕਮਜ਼ੋਰੀ ਹੈ ਅਤੇ ਸਤਿਗੁਰੂ ਕਿਰਪਾ ਕਰਦੇ ਨੇ, ਇੱਕ ਖਿੰਨ ਵਿੱਚ ਉਹਦੀਆਂ ਕਮਜ਼ੋਰੀਆਂ ਨੂੰ ਦੂਰ ਕਰ ਦਿੰਦੇ ਨੇ। ਧੰਨ ਗੁਰੂ ਰਾਮਦਾਸ ਜੀ ਦੀ ਸਿਫਤ, ਉਹਨਾਂ ਦੀ ਸਿਫਤ ਵਿੱਚ ਇੱਕ ਅੰਮ੍ਰਿਤ ਸਵਈਆ, ਉਹਦੇ ਵਿੱਚ ਆਪ ਦੇਖੋਗੇ ਕਿ ਕਿਵੇਂ ਸਤਿਗੁਰੂ ਮਾਲਕ ਕਿਰਪਾ ਕਰਕੇ ਆਪਣੇ ਸੇਵਕ ਦਾ ਟੇਢਾਪਨ ਅੰਦਰ ਦੀ ਕਮਜ਼ੋਰੀ ਦੂਰ ਕਰਦਾ। ਮਹਾਰਾਜ ਜੀ ਨੇ ਅੰਮ੍ਰਿਤ ਬਚਨ ਕਿਹਾ, ਕਹਿਣ ਲੱਗੇ ਕੱਚ ਸੋਨੇ ਦਾ ਮੁਕਾਬਲਾ ਨਹੀਂ ਕਰ ਸਕਦਾ। ਕੱਚ ਦਾ ਮਤਲਬ ਕਿ ਝੂਠਾ ਹੈ ਜੋ ਤਿੜਕਣ ਵਾਲਾ ਹੈ, ਅਤੇ ਸੋਨੇ ਦਾ ਭਾਵ ਅਸੀਂ ਲਾਂਗੇ ਜੋ ਸ਼ੁੱਧ ਹੈ। ਹਜ਼ੂਰ ਕਹਿੰਦੇ ਨੇ ਕਿ ਸਾਡੇ ਅੰਦਰ ਕੱਚ ਵਰਗਾ ਝੂਠ ਹੈ, ਪਰ ਮਾਲਕ ਨੇ ਇੱਕ ਕਿਰਪਾ ਕੀਤੀ ਉਹਨੇ ਕੱਚ ਨੂੰ ਸੋਨੇ ਵਿੱਚ ਤਬਦੀਲ ਕਰ ਦਿੱਤਾ। ਅੰਦਰ ਦਾ ਕੱਚ ਪੁਣਾ ਕਮਜ਼ੋਰੀ ਚਲੀ ਗਈ, ਝੂਠਾਪਨ, ਉਹਨੇ ਸੋਨੇ ਦੀ ਤਰ੍ਹਾਂ ਸ਼ੁੱਧ ਬਣਾ ਦਿੱਤਾ। ਸੱਚ ਇਹ ਵੇ ਕਿ ਅੰਦਰ ਜ਼ਹਿਰ ਨਾਲ ਭਰੇ ਹੈ, ਵਕਾਰਾਂ ਦੀ ਜ਼ਹਿਰ ਹੈ, ਵਾਸ਼ਨਾਵਾਂ ਦੀ ਜ਼ਹਿਰ ਹੈ, ਪਰ ਜਦੋਂ ਸਤਿਗੁਰੂ ਨੇ ਕਿਰਪਾ ਕੀਤੀ, ਉਹਨਾਂ ਨੇ ਅੰਦਰ ਦੀ ਜ਼ਹਿਰ ਦਾ ਜਿਹੜਾ ਕਮਜ਼ੋਰੀ ਸੀ ਵਾਸ਼ਨਾਵਾਂ ਦੀ, ਉਹਨੂੰ ਤਬਦੀਲ ਕਰਕੇ ਅੰਮ੍ਰਿਤ ਦਾ ਰੂਪ ਦੇ ਦਿੱਤਾ। ਫਿਰ ਬੇਨਤੀ ਸੁਣਿਓ, ਜਦੋਂ ਕਿਰਪਾ ਵਰਤੇ ਉਦੋਂ ਕੱਚ ਕੰਚਨ ਸੋਨਾ ਬਣ ਜਾਂਦਾ ਹੈ, ਉਦੋਂ ਜ਼ਹਿਰ ਵਾਲੀ ਬਿਰਤੀ ਅੰਮ੍ਰਿਤ ਬਣ ਜਾਂਦੀ ਹੈ, ਉਦੋਂ ਪਿਆਰਿਓ ਲੋਹਾ ਜੜ ਵੱਤ ਉਹ ਬੇਸ਼ਕੀਮਤੀ ਲਾਲ ਬਣ ਜਾਂਦਾ ਹੈ। ਜਦੋਂ ਉਹਦੀ ਕਿਰਪਾ ਵਰਤੇ ਉਦੋਂ ਪੱਥਰ ਵੀ ਸੱਚ ਏਵੇ ਕਿ ਕੀਮਤੀ ਮਾਣਕ ਮੋਤੀ ਬਣ ਜਾਂਦਾ ਹੈ, ਅਤੇ ਜਦੋਂ ਉਹਦੀ ਕਿਰਪਾ ਵਰਤੇ ਅਨਿੰਦ ਵਰਗੀ ਲੱਕੜ ਵੀ ਚੰਦਨ ਬਣ ਜਾਂਦੀ ਹੈ, ਉਹਦੀ ਕਿਰਪਾ ਵਰਤੇ ਅਤੇ ਪਸ਼ੂ ਬਿਰਤੀ ਵਾਲਾ ਬੰਦਾ ਵੀ ਦੈਵੀ ਗੁਣਾਂ ਨਾਲ ਭਰਪੂਰ ਹੋ ਜਾਂਦਾ ਹੈ, ਅਤੇ ਜਦੋਂ ਉਹਦੀ ਕਿਰਪਾ ਵਰਤੇ ਬੰਦੇ ਦੀਆਂ ਸਾਰੀਆਂ ਕਮਜ਼ੋਰੀਆਂ ਦੂਰ ਕਰ, ਸੱਚ ਏਵੇ ਉਹਦੇ ਵਿੱਚ ਪਰਮਾਤਮਾ ਪ੍ਰਗਟ ਹੋ ਜਾਂਦਾ। ਸਤਿਗੁਰਾਂ ਦੇ ਅੰਮ੍ਰਿਤ ਬਚਨ ਨੇ ਕੱਚੋ ਕੰਚਨ ਭਇਓ ਅਨਕ ਬੀਂਗ ਦਾਸ ਕੇ ਪਰ ਹਰਿਆ ਐਸੇ ਬੀਂਗ, ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ ਬਿਖਤੇ ਅੰਮ੍ਰਿਤ ਹੋਇਓ। ਜਦੋਂ ਸਤਿਗੁਰੂ ਨੇ ਕਿਰਪਾ ਕੀਤੀ, ਉਹਨਾਂ ਦਾ ਬਚਨ ਮੁੱਖ ਤੋਂ ਉਚਾਰਨ ਕੀਤਾ, ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ ਲੋਹਿਓ ਹੋਇਓ ਲਾਲ ਨਦਰ ਸਤਿਗੁਰ ਜਾ ਧਾਰੈ ਪਾਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਾਠੋਂ ਸ੍ਰੀ ਖੰਡ ਸਤਿਗੁਰ ਕੀਓ ਦੁੱਖ ਦਰਦਰ ਤਿਨ ਕੇ ਗਏ ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪੁਰੇਤ ਸੁਰ ਨਰ ਬੈ। ਉਹਦੀ ਕਿਰਪਾ ਵਰਤੇ ਹਰ ਗੱਲ ਪੁੱਠੀ ਵੀ ਸਿੱਧੀ ਹੋ ਜਾਂਦੀ, ਉਹਦੀ ਨਦਰ ਹੋ ਜਾਏ ਤੇ ਕਮਜ਼ੋਰੀਆਂ ਦੂਰ ਹੋ ਜਾਂਦੀਆਂ। ਸਤਿਗੁਰੂ ਦਾ ਇੱਕ ਅੰਮ੍ਰਿਤ ਬਚਨ ਹੈ, ਅਪੁਸ਼ਟ ਬਾਤ ਤੇ ਭਈ ਸੀਧਰੀ ਅਨਕ ਬੀਂਗ ਦਾਸ ਕੇ ਪਰਖਰਿਆ। ਮਾਲਕ ਨੇ ਕਿਰਪਾ ਕੀਤੀ, ਮਹਾਰਾਜ ਕਹਿੰਦੇ ਜਿਹੜੀਆਂ ਪੁੱਠੀਆਂ ਗੱਲਾਂ ਸਨ, ਪੁੱਠਾ ਸੋਚੀ ਜਾਣਾ, ਪੁੱਠੇ ਕਰਮ ਕਰੀ ਜਾਣੇ, ਉਸ ਨੇ ਕਿਰਪਾ ਕੀਤੀ, ਜਿੰਨਾ ਪੁੱਠਾਪਨ ਟੇਢਾਪਨ ਸੀ ਉਹ ਸਾਰੀਆਂ ਗੱਲਾਂ ਸਿੱਧੀਆਂ ਹੋ ਗਈਆਂ। ਅਪੁਸ਼ਟ ਬਾਤ ਤੇ ਭਈ ਸੀਧਰੀ ਦੂਤ ਦੁਸ਼ਟ ਸਜਨਈ ਅੰਧਕਾਰ ਮੈਂ ਰਤਨ ਪ੍ਰਗਾਸ਼ਿਓ ਮਲੀਨ ਬੁੱਧ ਹਸ਼ਨਈ। ਜਿਹੜੀ ਬੁੱਧੀ ਮੈਲ ਨਾਲ ਭਰੀ, ਵਾਸ਼ਨਾ ਨਾਲ ਭਰੀ, ਉਸਨੇ ਕਿਰਪਾ ਕੀਤੀ, ਇਸ ਮਲੀਨ ਬੁੱਧੀ ਨੂੰ ਵੀ ਬਿਲਕੁਲ ਅੱਛਿਆਂ ਕਰ ਦਿੱਤਾ, ਨਿਰਮਲ ਕਰ ਦਿੱਤਾ। ਇਹਨੂੰ ਇਉਂ ਕਹਿ ਲਈਏ, ਭਗਤ ਰਵਿਦਾਸ ਸਾਹਿਬ ਜੀ ਦਾ ਇੱਕ ਅੰਮ੍ਰਿਤ ਬੋਲ ਹੈ, ਉਹ ਕਹਿੰਦੇ ਨੇ ਮੈਂ ਆਰੰਭ 'ਚ ਬੇਨਤੀ ਕੀਤੀ ਕਿ ਆਪਣੀ ਕਮਜ਼ੋਰੀ ਬੰਦੇ ਨੂੰ ਦਿਸਦੀ ਨਹੀਂ, ਜਿੱਦਣ ਆਪਣੀ ਕਮਜ਼ੋਰੀ ਦਿਸਣ ਲੱਗ ਪਵੇ ਅਤੇ ਖਿਮਾ ਕਰਿਓ ਦੂਜੇ ਵਿੱਚ ਕਮਜ਼ੋਰੀ ਨਹੀਂ ਕੱਢੇਗਾ। ਭਾਈ ਸਾਹਿਬ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਹੈ ਕਿ ਦੇਖੋ ਜੋ ਕੁਝ ਅਸੀਂ ਗੜਵੇ 'ਚ ਪਾਉਂਦੇ ਹਾਂ ਨਾ, ਗੰਗਾ ਸਾਗਰ ਹੋਵੇ ਜਾਂ ਲੋਟਾ ਹੋਵੇ ਜਾਂ ਸੁਰਾਹੀ ਹੋਵੇ, ਜੋ ਕੁਝ ਅਸੀਂ ਭਾਂਡੇ ਵਿੱਚ ਪਾਵਾਂਗੇ ਉਹ ਕੁਝ ਸੁਰਾਹੀ ਦੇ ਮੂੰਹ ਵਿੱਚੋਂ ਬਾਹਰ ਨਿਕਲਣਾ। ਜੇ ਮੰਨ ਲਓ ਅਸੀਂ ਭਾਂਡੇ ਵਿੱਚ ਸੁਰਾਹੀ ਵਿੱਚ ਦੁੱਧ ਪਾਇਆ ਅਤੇ ਉਹਦੇ ਮੂੰਹ ਵਾਲੇ ਸੁਰਾਖ ਨੇ ਦੁੱਧ ਨੂੰ ਪਾਣੀ ਬਣਾ ਕੇ ਪੇਸ਼ ਨਹੀਂ ਕਰਨਾ, ਜੇ ਅੰਦਰ ਪਾਣੀ ਪਾਇਆ ਅਤੇ ਉਹਨੇ ਭਾਂਡੇ ਦੇ ਮੂੰਹ ਨੇ ਅੰਮ੍ਰਿਤ ਨਹੀਂ ਬਣਾ ਦੇਣਾ। ਜੋ ਕੁਝ ਭਾਂਡੇ ਵਿੱਚ ਹੈ ਸੱਚ ਏਵੇ ਕਿ ਉਹ ਕੁਝ ਲੋਟੇ ਦੇ ਮੂੰਹ ਵਿੱਚੋਂ ਬਾਹਰ ਨਿਕਲੇਗਾ, ਅਤੇ ਜੋ ਕੁਝ ਬੰਦੇ ਦੇ ਆਪਣੇ ਅੰਦਰ ਹੈ ਨਾ, ਸੱਚ ਏਵੇ ਜਿੰਨਾ ਮਰਜ਼ੀ ਗੱਲਾਂ ਨਾਲ ਘੇਰਾ ਫੇਰੀ ਕਰੀ ਜਾਂ ਕਲਾਬਾਜ਼ੀਆਂ ਖੇਡੇ, ਜੋ ਕੁਝ ਬੰਦੇ ਦੇ ਅੰਦਰ ਹੈ ਉਹ ਕੁਝ ਉਹਦੀ ਜ਼ਬਾਨ ਨੇ ਬਾਹਰ ਪ੍ਰਗਟ ਕਰਨਾ। ਜੇ ਅੰਦਰ ਆਪਣਾ ਮੈਲ ਹੈ ਪਿਆਰਿਓ, ਉਹਨੂੰ ਸਾਰੀ ਦੁਨੀਆਂ ਮੈਲੀ ਦਿਸੇਗੀ। ਮੈਂ ਬੇਨਤੀ ਕਰਾਂਗਾ, ਧਿਆਨ ਨਾਲ ਸੁਣਿਓ, ਜੇ ਆਪਣਾ ਅੰਦਰ ਗੰਦ ਨਾਲ ਭਰਿਆ ਹੈ ਉਹਨੂੰ ਹਰ ਬੰਦਾ ਤੁਰਦਾ ਹੋਇਆ ਗੰਦਾ ਹੀ ਨਜ਼ਰ ਆਏਗਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੇ ਇਹ ਅੰਮ੍ਰਿਤ ਬੋਲ ਨੇ, ਉਹਨਾਂ ਨੇ ਫਰਮਾਇਆ ਆਪ ਭਲਾ ਸਭ ਜੱਗ ਭਲਾ। ਜਿਹੜਾ ਬੰਦਾ ਆਪ ਭਲਾ ਹੈ ਨਾ, ਉਹਦੇ ਲਈ ਸਾਰੀ ਦੁਨੀਆ ਭਲੀ। ਜੇ ਆਪ ਭਲਾ ਸਭ ਜੱਗ ਭਲਾ, ਅੱਗੇ ਭਾਈ ਸਾਹਿਬ ਕਹਿੰਦੇ ਨੇ ਕਿ ਭਲਾ ਭਲਾ ਸਭਨਾ ਕਰ ਦੇਖੈ, ਉਹ ਸਾਰਿਆਂ ਨੂੰ ਭਲੇ ਜਾਣ ਕੇ ਦੇਖਦਾ। ਆਪ ਬੁਰਾ ਸਭ ਜੱਗ ਬੁਰਾ, ਜੇ ਬੰਦੇ ਦਾ ਆਪਣਾ ਅੰਦਰ ਮਲੀਨਤਾ ਨਾਲ ਭਰਿਆ ਬੁਰਾ ਹੈ, ਆਪ ਬੁਰਾ ਸਭ ਜੱਗ ਬੁਰਾ, ਸਭ ਕੋ ਬੁਰਾ ਬੁਰੇ ਦੇ ਲਿਖ ਹੈ। ਇਹਨੂੰ ਬਾਣੀ 'ਚ ਕਹਿ ਲਈਏ ਕਿ ਬਾਬਾ ਜੀ ਨੇ ਫਰਮਾਇਆ ਸੁਖੀਏ ਕੋ ਪੇਖ ਹੈ ਸਭ ਸੁਖੀਆ, रोगी कह पाने सब रोगी मैं जड़ी बेनती कर लगा। जदों मालक ने कृपा की जड़िया कमजोरियां आप नहीं सन दिस दियां, आप नज़र नहीं सन आउंदियां, जदों सतगुरु कोल गए उन्होंने अपने कोल प्यार नाल बुलाया। याद रखियो गुरु कदी भी किसी की कमजोरी नू चुरस्ते विच भंडदा नहीं, ये सच है। पता नहीं असीं किन्ने औगुणां नाल भरे हाँ, गुरु रामदास दे दर ते मत्था टेकने हैं। मेरे अंदर की कमजोरी गुरु ने तुहानू कदी नहीं दसी, ते तुहाडे अंदर की कमजोरी गुरु ने मैनू कदी नहीं दसी, कदी नहीं दसी। सतगुरु पढ़ते पाते प्यारियो अपनी कमजोरी नज़र नहीं आती। कबीर साहब कहिंदे जदों सतगुरु कोल गए उंज तां चेहरा बड़ा चंगा लगता सी, पर जदों शीशे दे सामने चले जाइए, दर्पण दे सामने चले जाइए, आरसी दे सामने चले जाइए, तो अपना चेहरा दिसन लग पैंदा है। तो कई बार शीशे विचों देख के कहिंदा मैं तां देखे ही नहीं, मेरे मत्थे उत्ते तां कालक लगी हुई सी, मैं तां देखे ही नहीं, मेरे चेहरे उत्ते तां मिट्टी दे धूर जमी पई है। प्यारे जिन्नी देर तक शीशा नहीं देखिया उन्नी देर तक लगता मेरा चेहरा बड़ा चंगा, जदों दर्पण देखिया उन्हें दस दिता तेरे चेहरे ते आ कुछ दाग लगा है। पर प्यारियो एक शीशा देख के जाए ते उदू बाद दूजा देखना जाए, कदी शीशे ने बोल के कहा जेड़ा पहला देख के गया सी मैं तेनू दस दिया उहदे चेहरे ते इन्ने दाग सन, शीशा केवल चेहरा दसदा है पर चेते रखियो एक दे दाग दूजे नू कदी नहीं जी दसदा। फिर बेनती ध्यान नाल सुनियो जो बेनती करनी चाहन, गुरु तां दर्पण दी तरह है, शीशा हर बंदे दी कमजोरी दस देगा पर उहदी कमजोरी दूजे आउण वाले नू नहीं दसेगा। सच एवे गुरु तां इक दर्पण दी तरह है, जदों गुरु ग्रंथ साहिब दा पाठ करने हैं प्यारे उदों फिर अपने अपने चेहरे दिसदे ने। काम की है, क्रोध की है, लालच की है, अंदर किन्ना कु औगुणा नाल भरिया है, उदों फिर अपना चेहरा दिसदा है। ते फिर सतगुरु कहिंदे ने बाणी पढ़न तो बाद फिर बंदा देखदा केड़ियां केड़ियां कमजोरियां ने ते उहनां नू दूर किवें कीता जा सकदा। सतगुरु की बाणी विच भगत कबीर साहिब दा वचन है कि संतो मन पवन है सुख बनिया। मैं पहली तुक ते सिर्फ बेनती कर रहा, अनक बींग दास के पर खरिया। संतो हे रब दे संत जनो, जेड़ा मन पवन दी चला चंचल सी, आ जदों हवा चलदी हवा कदी टिकदी? आप देखदे हो हवा निरंतर तुरी जा रही है, ये मन तां हवा नालों भी ज्यादा चंचल है। प्यारियो हवा तां कई वारी इंज प्रतीत हुंदा रुक गई, पर यह मन तां सुत्तियां होयां भी हवा की तरह उड्डी जा रहा है, हवा तो भी तेज। बाबा जी कहिंदे संतो मन पवन है सुख बनिया, किछ जोग प्राप्त गनिया। अगला बचन है गुरद खलाई मोरी, मोरी दा अर्थ है कमजोरियां, ओ रस्ते ओ दरवाजे दस दिते भलिया आ कुछ तेरे विच कमजोरियां ने। गुरद खलाई मोरी जित मिर्ग परत खै चोरी, मूंद लिए दरवाजे बाजी अले अनहद बाजे, बाजी अले अनहद बाजे। गुरु ने ओ कमजोरी दस दिती। बेनती करा वाहगुरु कृपा करे, सिख पर्दे ढकण वाला है, सिख पर्दे उतारदा नहीं। सानू जे किसी की कमजोरी पता लगे उहदे लई इक अरदास करिए मालका इहदी कमजोरी नू दूर कर दे। पर साडा सुभाव बन चुका जे मैं खिमा करियो एडिया सुरतियां गंदियां हो गई, एक बंदे की कमजोरी पता लगती है। पहला तो असी एक बंदा लभ के दस दे सां, ते मैं पिछले दिन इत्थे बेनती की सी, हालांकि हो सकता उहदा नजरिया कुछ होर होवे। एक खिन लगता है फेसबुक मिल गया, वट्सअप मिल गया, उन्नी देर तक सानू चैन नहीं आती जिन्नी देर तक असी अपने बंदियां विच उहनूं भंड नहीं देंदे। बड़े खुश होंगे फलानी गल पढ़ी अज किसे दी, ये साडे सिखां दी हालत हो चुकी है समाज दी। ते मैनू कई वारी वो गल याद आउंदी है सेवा पंथी महापुरखां दे जीवन च, मैं घटना पढ़ी। एक ग्रंथ है संत रतन माल, उहदे विच कहिंदे एक बंदे विच बड़े गुण सन, बड़े गुण रब ने भरे, पर उहदे विच तीन बड़े वड्डे औगुण सन। पर कमाल दी गल उस लिखारी ने उस ग्रंथ दे करते ने उहदे तीन औगण दसे नहीं उह किहड़े सन। उह कहिंदा पर उह बंदे दी वादी बन गई सी, खट नहीं सी रिहा। ते एक बार की कीता, जिस अस्थान ते उह रहिंदा सी उत्थों दे मुखी ने उहनूं साधु शब्द कह लो, गुरमुख शब्द कह लो, उहने एक गल कही भी उहने सोचिया बंदे दी इह कमजोरी इह औगण किवें जाए। उहनां कहा भी इक कम करिए दा अस्थान बदल दी। कई बार बंदा किसी थां ते बहुत गुनाह करे तो कहा जाता इहदी तब्दीली कर दिओ, इहदा तबादला कर दिओ, इहदी ड्यूटी बदल दिओ, इहदी थां बदल दिओ। इहदा मतलब हुंदा है बंदा उस कमजोरी का सुधार कर लै। उहनां दे मन च आया भी इहदा थां बदल दिए। जिस अस्थान ते उह रहिंदा सी उहनूं कहा गया तू फलाने थां ते जाणा है। उह भी गुरमुखां दा अस्थान सी ते इक कागज़ दे दित्ता उहनूं, ते कागज़ बंद करके लपेट के दिता, ते कहा भी ये रस्ते च खोल के तू पढ़ना नहीं। जिस थां ते तेनू भेजन लगे हाँ उत्थों दे मुखी नू जा के तू कागज़ दिखाना है। उन्हें कहा महाराज सत बचन, ते नाल कहा भी जो वो कहन तू उस कहे हुए ते अमल करना है। वो चाह चाह नाल कागज़ उन्हें लपेट के जेब च पा लिया ते उस अस्थान ते पहुँच गया जिथे उन्हें भेजना सी। जब उत्थे पहुँचया ते उस अस्थान दे मुखी नू मिलिया ते उन्हें कहन लगा महाराज जा शब्द सत्कार योग शब्दावली वरती कि मैनू फलाने अस्थान तो भेजिया गया है। उन्हें कहा जी आया, जल पानी पुछया ते नाल पुछदे ने दसो कासली कोई सेवा कोई हुक्म। उन्हें जेब चो कागज़ कढ़िया, कहन लगा महाराज मैनू हुक्म ता कोई उन्हें दसिया नहीं, कम भी कोई नहीं दसिया, एक कागज़ दिता तुहाडे लई। कहन लगे कागज़ की है? कहिंदा मैं पढ़ के नहीं देखिया, मैनू हुक्म सी कि बंद किया होया कागज़ ही अगे हाथ विच पकड़ाना। उन्हें कागज़ पकड़ लिया जी, गल ध्यान नाल सुन वाली। कागज़ जदों खोलिया तो उस कागज़ के टुकड़े ते लिखिया होया सी कि जेड़ा साधु जा जेड़ा इंसान तुहाडे कोल आया है, जिन्हें तुहानू कागज़ पकड़ाया है, इहदे विच आ तीन बड़े वड्डे औगण ने। यह शब्द क्या ये तीन बड़िया वड्डिया कमजोरिया ने, ते तुसी उच्चे पवित्र जीवन वाले हो, एक कृपा करो मनुखा देई रोज़ रोज़ नहीं लभनी, तुसी यतन करो अरदास करो इहदियां ये तीन कमजोरिया ये तीन औगण बाहर कर दिओ। पर कमाल की गल औगण उत्थे भी नहीं लिखे, किताब के करते ने भी औगण किहड़े सन कि ना को पर्दा पाउण वाला। कहन लगे तीन औगण ने, तुसी अपने को रखो, इनू कमाई कराओ, इनू सबुद्धि आवे दे लई अरदास करो, ये तिने औगणा तो खेड़ा छुट जाए। कहिंदे ने जदों वह साधु ने कागज़ पढ़िया, हुण याद रखियो साडे वर्गा, मैं अपनी गल करांगा, मेरे वर्गा हुंदा तो मैं सारे बंदिया नू दसना भी आ जिहड़ा बंदा आया जे ना इहदे च तिन औगण जे, इहदे तो बच के रिहा जे, पूरा ढंडोरा पिटना सी। उहने कागज़ पढ़िया जी, साधु ने कागज पढ़ के जोड़ दिता। उस तो बाद इकल्या उहदे नाल गल कीती, कहन लगे गुरमुखा मैं तेरे नाल एक गल करनी, शब्द सत्कार वाले वरते। कहन लगा महाराज दसो। कहन लगे तेरे विच आ भी गुण है, आ भी गुण है, आ भी गुण है, सारे उहदे गुण गिणा दिते। कहने तेरे ते किन्नी गुरु नानक साहब की कृपा, इन्ने गुण तेरे विच ने। वो कहिंदा महाराज ये तां गुरु दे दित्ते ने। अगो कहन लगे तू शेर बन, बहादुर बन, आ तेरे विच तीन कमजोरियां ने, जे तिना कमजोरियां नू छड्ड दें तू कंचन वर्गा शुद्ध हो जाए। बस इन्ने शब्द कहन दी देर सी, उन्हें नमस्कार करके कहा वाह ओए औगणा ते पर्दे पाण वाले, अज तो बाद मैं ये औगण करनी भी छड्ड दिया। हुण देखो बेनती है, एक तरीका है, पर अज जिहड़ी गुरसिखी ने सानू गुण दिते, सच्ची गल खौका लैके शब्द कहना पैंदा है। अज दूजे की पग नू हथ पाया है ते अपनी पग ला के कच्छे दिती हुई है, यह हालत है साडी। उहना कहा तीन औगण ने तेरे छड्ड दे। कहन लगा महाराज सत बचन, मैं एक बेनती करां, किहड़ा बंदा है जिहदे च कमजोरी नहीं? प्यारे एक अरदास करो, मालक कृपा करे ਪਿਆਰਿਓ ਉਹ ਵੱਡੇ ਤੋਂ ਵੱਡੇ ਔਗਣਾਂ ਨਾਲ ਭਰਿਆਂ ਖੋਹਿਆਂ ਨੂੰ ਵੀ ਪਵਿੱਤਰ ਕਰ ਦਿੰਦਾ ਹੈ। ਸਤਿਗੁਰੂ ਨੇ ਬਾਣੀ 'ਚ ਬਚਨ ਕੀਤੇ ਅਨੇਕਾਂ, ਗੁਰਪੂਰੈ ਮੇਰੀ ਰਾਖ ਲਈ ਅੰਮ੍ਰਿਤ ਨਾਮ ਰਿਦਾ ਮੈਂ ਦਿਨੋ ਜਨਮ ਜਨਮ ਕੀ ਮਹਿਲ ਗਈ। ਮਹਾਰਾਜ ਕਹਿੰਦੇ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੈ ਕਾ ਜਪਿਆ ਜਾਪ, ਉਸ ਮਾਲਕ ਦਾ ਨਾਮ ਲਿਆ ਸਾਰੇ ਔਗਣ ਕੱਟੇ ਗਏ। ਧੰਨ ਗੁਰੂ ਅਰਜੁਨ ਸਾਹਿਬ ਅੱਜ ਆਰੰਭ ਵਿੱਚ ਬਚਨ ਕਰ ਰਹੇ ਨੇ, ਅਨਿਕ ਬੀਂਗ ਦਾਸ ਕੇ ਪਰ ਹਰਿਆ, ਅਨੇਕਾਂ ਜਿਹੜੇ ਸਾਡੇ ਔਗਣ ਸਨ, ਸਾਡੇ ਗੁਨਾਹ ਸਨ, ਅੰਦਰ ਦਾ ਕਪਟ ਪੁਣਾ ਸੀ, ਮਾਲਕ ਨੇ ਕਿਰਪਾ ਕੀਤੀ ਉਹ ਸਾਰੇ ਔਗਣ ਜਿਹੜੇ ਨੇ ਉਹਨਾਂ ਤੋਂ ਛੁਡਾ ਦਿੱਤਾ। ਕਰ ਕਿਰਪਾ ਪ੍ਰਭ, ਪ੍ਰਭ ਦੇ ਭੱਬੇ ਨੂੰ ਸਿਹਾਰੀਏ, ਪ੍ਰਭ ਨੇ, ਪ੍ਰਭੂ ਨੇ, ਵਾਹਿਗੁਰੂ ਨੇ। ਕਹਿੰਦੇ ਨੇ ਮੇਰੇ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਜੀ, ਆਪਣਾ ਕਰਿਆ, ਸਾਨੂੰ ਆਪਣਾ ਬਣਾ ਲਿਆ। ਇਹ ਸ਼ਬਦ ਬੜਾ ਮਿੱਠਾ ਜੀ। ਦੇਖੋ ਜਿਹਨੂੰ ਆਪਣਾ ਬਣਾ ਲਈਏ ਨਾ, ਉਹਦੇ ਉੱਤੇ ਆਪਾਂ ਪਰਦੇ ਪਾਉਂਦੇ ਹਾਂ। ਪੁੱਤਰ ਧੀ ਸਾਡੇ ਆਪਣੇ ਨੇ, ਅਸੀਂ ਕਹਿੰਦੇ ਹਾਂ ਇਹ ਤਾਂ ਮੇਰਾ ਆਪਣਾ ਹੈ। ਪਿਆਰਿਓ ਜਿਹਨੂੰ ਆਪਣਾ ਬਣਾ ਲਈਏ ਉਹਦੇ ਫਿਰ ਪਰਦੇ ਢੱਕੇ ਜਾਂਦੇ ਨੇ। ਮਹਾਰਾਜ ਕਹਿੰਦੇ ਨੇ ਭਰੇ ਤਾਂ ਔਗਣਾਂ ਨਾਲ ਸਾਂ, ਪਰ ਵਾਹਿਗੁਰੂ ਜੀ ਤੁਸੀਂ ਕਿਰਪਾ ਕੀਤੀ, ਜਿਹਨੂੰ ਕੋਈ ਨਹੀਂ ਸੀ ਆਪਣਾ ਬਣਾਉਂਦਾ ਤੁਸੀਂ ਸਾਨੂੰ ਆਪਣੇ ਬਣਾ ਲਿਆ। ਅਨਕ ਬੀਂਗ ਦਾਸ ਕੇ ਪਰ ਹਰਿਆ, ਕਰ ਕਿਰਪਾ ਪ੍ਰਭ ਆਪਣਾ ਕਰਿਆ। ਅੱਗੇ ਫਿਰ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ,
ਤੁਮਹਾਂ ਛਡਾਏ ਲਿਓ ਜਾਨ ਆਪਣਾ।
ਸਤਿਗੁਰੂ ਆਰੰਭ ਅਗਲੀ ਤੁਕ 'ਚ ਬਖਸ਼ਿਸ਼ ਕਰਦੇ ਨੇ, ਤੁਮੈਂ ਛਡਾਏ ਲਿਓ ਜਨ ਆਪਣਾ। ਹੇ ਪਾਰ ਬ੍ਰਹਮ ਪਰਮੇਸ਼ਵਰ ਜੀ, ਤੁਸੀਂ ਆਪਣੇ ਸੇਵਕ ਨੂੰ ਬਚਾ ਲਿਆ, ਤੁਸੀਂ ਆਪਣੇ ਦਾਸ 'ਤੇ ਕਿਰਪਾ ਕੀਤੀ, ਇਹਨੂੰ ਛਡਾ ਲਿਆ। ਕਿਹਦੇ ਤੋਂ ਛਡਾਇਆ, ਕਿਸ ਤੋਂ ਬਚਾਇਆ? ਇਹ ਸਤਿਗੁਰੂ ਅਗਲੀ ਤੁਕ ਵਿੱਚ ਬਖਸ਼ਿਸ਼ ਕਰ ਰਹੇ ਹਨ।
ਉਰਜਾ ਪਰਿਓ ਜਾਲ ਜਗ ਸੁਪਨਾ,
ਉਰਜ ਪਰਿਓ ਜਾਲ ਜਗ ਸੁਪਨਾ। ਉਰਜ ਪਰਿਓ ਦਾ ਅਰਥ ਹੁੰਦਾ ਹੈ ਕਿ ਵਿੱਚ ਖਚਤ ਹੋ ਜਾਣਾ, ਚਿੜਾਪਨ ਹੋ ਜਾਣਾ, ਜੁੜ ਜਾਣਾ। ਕਹਿੰਦੇ ਨੇ ਜਿਹੜਾ ਸੰਸਾਰ ਸੁਪਨੇ ਵਤਕ ਹੈ, ਜਿਸ ਸੰਸਾਰ ਨੇ ਸਦੀਵ ਨਹੀਂ ਰਹਿਣਾ, ਅਤੇ ਅਸੀਂ ਸਾਰੇ ਇਹਦੇ ਵਿੱਚ ਫਸੇ ਪਏ ਹਾਂ। ਇਉਂ ਕਹਿ ਲਓ ਜਿਵੇਂ ਮੱਕੜੀ ਆਪਣੇ ਬੁਣੇ ਹੋਏ ਜਾਲ ਵਿੱਚ ਫਸਦੀ ਹੈ ਨਾ, ਮਨਾ ਆਪਣੇ ਬੁਣੇ ਜਾਲ ਵਿੱਚ ਹੀ ਆਪਾਂ ਫਸੇ। ਪਰ ਤੁਸੀਂ ਮਾਲਕ ਜੀ ਕਿਰਪਾ ਕੀਤੀ, ਆਪਣੇ ਦਾਸ ਨੂੰ ਬਚਾ ਲਿਆ। ਜਿਹੜਾ ਜਗਤ ਸੁਪਨੇ ਵਤਕ ਹੈ, ਜਿਹਨੇ ਬਿਣਸ ਜਾਣਾ, ਅਤੇ ਸੁਪਨੇ ਵਿੱਚ ਹੀ ਬੰਦਾ ਜਾਲ ਬੁਣ ਕੇ ਬੈਠਾ। ਪਰ ਵਾਹਿਗੁਰੂ ਤੁਸੀਂ ਇਸ ਸੰਸਾਰ ਦੀ ਮਾਇਆ ਤੋਂ, ਧੰਦਿਆਂ ਤੋਂ, ਇਸ ਜੰਜਾਲ ਤੋਂ ਬਚਾ ਲਿਆ ਹੈ।
ਰਹਾਉ ਪਰਬਤ ਦੁਖ ਮਹਾ ਬਿਕਰਾਲਾ।
ਅੱਗੇ ਮਹਾਰਾਜ ਕਹਿੰਦੇ ਨੇ ਪਰਬਤ ਦੁਖ ਮਹਾ ਬਿਕਰਾਲਾ। ਪਰਬਤ ਦਾ ਅਰਥ ਆਪਾਂ ਸਮਝਦੇ ਹਾਂ ਪਹਾੜ, ਇਹਦਾ ਅਰਥ ਕਰਾਂਗੇ ਵੱਡਾਪਨ, ਦੀਰਘ। ਮਹਾਰਾਜ ਕਹਿੰਦੇ ਨੇ ਉਹ ਕੀਤੇ ਕੋਈ ਪਾਪ ਜਿਹੜੇ ਪਹਾੜ ਜਿੱਡੇ ਵੱਡੇ ਨੇ, ਜਿਨ੍ਹਾਂ ਦਾ ਅੰਤ ਕੋਈ ਨਹੀਂ, ਉਹ ਕੀਤੇ ਹੋਏ ਦੁੱਖ ਜਿਹੜੇ ਬੜੇ ਭਿਆਨਕ ਨੇ, ਵਿਕਰਾਲ ਨੇ, ਕਿ ਪਹਾੜ ਜਿੱਡੇ ਕੀਤੇ ਹੋਏ ਗੁਨਾਹ, ਪਹਾੜ ਜਿੱਡੇ ਕੀਤੇ ਹੋਏ ਦੁੱਖ, ਪਹਾੜ ਜਿੱਡੇ ਕੀਤੇ ਹੋਏ ਜਿਹੜੇ ਪਾਪ ਹਨ।
ਖੇਲ ਮਹਾ ਦੂਰ ਕੀਏ ਦਇਆਲਾ।
ਵਾਹਿਗੁਰੂ ਜੀ ਨੇ ਕਿਰਪਾ ਕੀਤੀ ਜੀ, ਪਹਾੜਾਂ ਜਿੱਡੇ ਵੱਡੇ ਵੱਡੇ ਪਾਪ ਇੱਕ ਖਿੰਨ ਦੇ ਵਿੱਚ ਮੇਰੇ ਦਿਆਲੂ ਵਾਹਿਗੁਰੂ ਨੇ ਦੂਰ ਕਰ ਦਿੱਤੇ। ਖਿੰਨ ਮੈਂ ਦੂਰ ਕੀਏ ਦਇਆਲਾ, ਪਰਮਾਤਮਾ ਨੇ ਇੱਕ ਖਿੰਨ ਲਾਇਆ ਕਿ ਇਹਨੇ ਕੀਤੇ ਹੋਏ ਪਾਪ ਦੂਰ ਕਰ ਦਿੱਤੇ। ਸਤਿਗੁਰੂ ਗੁਰੂ ਅਰਜੁਨ ਦੇ ਮਹਾਰਾਜ ਉਹਨਾਂ ਦੇ ਅੰਮ੍ਰਿਤ ਬਚਨ ਸਲੋਕ ਸਹਿਸਕ੍ਰਿਤੀ, ਇੱਕ ਸਲੋਕ ਵਿੱਚ ਦਾਤਾ ਜੀ ਨੇ ਬੜਾ ਸੋਹਣਾ ਇਸ ਤੁਕ ਦੀ ਵਿਆਖਿਆ ਲਈ ਸਾਨੂੰ ਬਖਸ਼ਿਸ਼ ਕੀਤੀ, ਪ੍ਰਮਾਣ ਹੈ ਉਹਨਾਂ ਦਾ। ਦੇਖੋ ਕਈ ਵਾਰੀ ਬੰਦਾ ਨਾ ਜ਼ਿੰਦਗੀ 'ਚ ਬੜੇ ਵੱਡੇ ਗੁਨਾਹ ਕਰਦਾ, ਅਤੇ ਮੰਦਰ ਅੰਦਰ ਦੀ ਅਵਸਥਾ ਸਦਾ ਇੱਕੋ ਜਿਹੀ ਨਹੀਂ ਰਹਿੰਦੀ। ਗੁਨਾਹ ਕਰਨ ਤੋਂ ਪਹਿਲਾਂ ਬੰਦੇ ਦਾ ਕੁਝ ਹੋਰ ਹੁੰਦਾ ਅੰਦਰ, ਅਤੇ ਗੁਨਾਹ ਕਰਨ ਤੋਂ ਬਾਅਦ ਬੰਦੇ ਦਾ ਅੰਦਰ ਕੁਝ ਹੋਰ ਹੋ ਜਾਂਦਾ। ਕਈ ਵਾਰੀ ਬੰਦਾ ਕਤਲ ਕਰ ਬੈਠਦਾ, ਪਰ ਜਦੋਂ ਕਤਲ ਕੀਤਾ ਉਦੋਂ ਗੁੱਸੇ ਨਾਲ ਭਰਿਆ, ਅਤੇ ਕਤਲ ਤੋਂ ਬਾਅਦ ਪਛਤਾਵਾ ਕਰਕੇ ਕਹਿੰਦਾ ਮੈਂ ਕੰਮ ਕੀਤਾ ਕਿਉਂ, ਕਿਉਂਕਿ ਪਾਪ ਕਰਨ ਲੱਗਿਆ ਮਨ ਦੀ ਅਵਸਥਾ ਹੋਰ। ਪਾਪ ਪਰਬਤ ਜਿੱਡੇ ਵੱਡੇ ਹੋਣ, ਪਰ ਜੇਕਰ ਏਡੇ ਵੱਡੇ ਪਾਪ ਕਰਨ ਤੋਂ ਬਾਅਦ ਵੀ ਬੰਦੇ ਦੇ ਮਨ 'ਚ ਇਹ ਪਛਤਾਵਾ ਆ ਜਾਵੇ, ਵਾਹਿਗੁਰੂ ਮੈਂ ਬੜਾ ਵੱਡਾ ਪਾਪ ਕਰ ਬੈਠਾ, ਮੇਰੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮਾਲਕ ਕਿਰਪਾ ਕਰੇ ਉਹਦੇ ਨਾਮ ਨਾਲ ਜੁੜੇ ਅਤੇ ਪਹਾੜ ਜਿੱਡੇ ਪਾਪ ਵੀ ਖਤਮ ਹੋ ਜਾਂਦੇ। ਮਹਾਰਾਜ ਜੀ ਦਾ ਇੱਕ ਬਚਨ ਹੈ ਕਿ ਘੋਰ ਦੁਖਿਅੰਗ ਅਨਕ ਹਾਤਿਅੰਗ ਜਨਮ ਦਰਿਦਰੰਗ ਮਾਂ ਬਖਿਆਦੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰਗ ਕਰੋਤ। ਘੋਰ ਦੁਖਿਅੰਗ, ਬਹੁਤ ਭਿਆਨਕ ਦੁੱਖਾਂ ਵਿੱਚ ਬੰਦਾ ਘਿਰਿਆ ਹੋਵੇ। ਅਨਕ ਹਾਤਿਅੰਗ, ਪਤਾ ਨਹੀਂ ਕਿੰਨੇ ਕੁ ਕਤਲ ਬੰਦੇ ਨੇ ਕੀਤੇ ਹੋਣ। ਇੰਨਾ ਭੈੜਾ ਬੰਦਾ ਜੀਵਨ ਹੋਵੇ, ਜਿੱਥੇ ਜਾਏ ਉੱਥੇ ਝਗੜਾ ਹੀ ਖੜਾ ਕਰੇ, ਅਤੇ ਜਨਮਾਂ ਜਨਮਾਂਤਰਾਂ ਦਾ ਦਰਿਦਰੀ ਹੋਵੇ। ਇਹ ਸਾਰੇ ਦੁੱਖ, ਇਹ ਦਰਿਦਰ, ਇਹ ਪਾਪ, ਇਹ ਕਤਲ ਕੀਤੇ ਹੋਏ ਗੁਨਾਹ ਸਾਰੇ ਖਤਮ ਹੋ ਜਾਣਗੇ ਜੇ ਪਰਮਾਤਮਾ ਦਾ ਨਾਮ ਜਪੇ, ਸਿਮਰਨ ਕਰੇ, ਆਪਣੇ ਆਪ ਨੂੰ ਅੱਗੋਂ ਸੁਧਾਰੇ। ਅਤੇ ਮਹਾਰਾਜ ਇੰਨੇ ਪਾਪ ਖਤਮ ਕਿਵੇਂ ਹੋ ਜਾਣਗੇ? ਪਾਪ ਇੰਨੇ ਵੱਡੇ ਅਤੇ ਆਪ ਕਹਿ ਰਹੇ ਹੋ ਖਤਮ ਹੋ ਜਾਣਗੇ? ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਲੱਕੜਾਂ ਭਾਵੇਂ ਹਜ਼ਾਰਾਂ ਗੱਠਾਂ ਬਣੀਆਂ ਹੋਣ, ਕਵੰਟਲਾਂ ਦੇ ਹਿਸਾਬ ਨਾਲ ਲੱਕੜਾਂ ਦਾ ਢੇਰ ਲੱਗਾ ਹੋਵੇ, ਇੱਕ ਨਿੱਕੀ ਜਿਹੀ ਮਾਚਿਸ ਦੀ ਤੀਲੀ, ਇੱਕ ਨਿੱਕੀ ਜਿਹੀ ਅੱਗ ਦੀ ਚਿੰਗਾਰੀ ਕਰੋੜਾਂ ਗੱਠਾਂ ਲੱਕੜਾਂ ਦੀਆਂ ਸਾੜ ਕੇ ਰਾਹ ਕਰ ਦਿੰਦੀ ਹੈ। ਬੰਦੇ ਦੇ ਕਰੋੜਾਂ ਜਨਮਾਂ ਦੇ ਪਾਪ ਹੋਣ, ਪਰਮਾਤਮਾ ਦੇ ਨਾਮ 'ਚ ਇੰਨੀ ਤਾਕਤ ਹੈ, ਇੱਕ ਘੜੀ ਦਾ ਜਪਿਆ ਨਾਮ ਕਰੋੜਾਂ ਜਨਮਾਂ ਦੇ ਪਾਪ ਵੀ ਸਾੜ ਦਿੰਦਾ। ਘੋਰ ਦੁਖਿਅੰਗ ਅਨਕ ਹਾਤਿਅੰਗ, ਮਹਾਰਾਜ ਕਹਿੰਦੇ ਨੇ ਬੰਦੇ ਕੋਲ ਇੰਨੇ ਪਾਪ ਹੋਣ ਪਰ ਇਹ ਸਾਰੇ ਖਤਮ ਹੋ ਸਕਦੇ ਨੇ ਜੇ ਪਰਮਾਤਮਾ ਦੇ ਨਾਮ ਨਾਲ ਜੁੜੇ। ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ, ਜਿਵੇਂ ਅੱਗ ਲੱਕੜ ਨੂੰ ਸਾੜ ਕੇ ਰਾਹ ਕਰ ਦਿੰਦੀ। ਕੱਲ੍ਹ ਵੀ ਦਾਸ ਨੇ ਇੱਕ ਬੇਨਤੀ ਕੀਤੀ ਸੀ, ਗੁਰੂ ਦੀ ਬਖਸ਼ਿਸ਼ ਬੜੀ ਜੇ ਇਸ ਦਰ 'ਤੇ ਵੱਡੇ ਵੱਡੇ ਪਾਪ ਕਰਨ ਵਾਲੇ ਬਖਸ਼ੇ ਗਏ। ਪਿਆਰਿਓ, ਇੱਥੇ ਵੱਡੇ ਵੱਡੇ ਗੁਨਾਹ ਕਰਨ ਵਾਲੇ ਬਖਸ਼ੇ ਗਏ, ਇੱਥੇ ਉਹ ਵੀ ਲੋਕ ਬਖਸ਼ੇ ਗਏ ਜਿਨ੍ਹਾਂ ਨੂੰ ਪਰਿਵਾਰ ਨੇ ਵੀ ਘਰੋਂ ਬਾਹਰ ਕਰ ਦਿੱਤਾ। ਅਸੀਂ ਗੁਰੂ ਅਮਰਦਾਸ ਮਹਾਰਾਜ ਉਹਨਾਂ ਦੇ 22 ਮੰਜੀਆਂ ਵਿੱਚ ਇੱਕ ਮੰਜੀ ਆਉਂਦੀ ਹੈ ਮੱਥੋ ਅਤੇ ਮੁਰਾਰੀ ਨੂੰ ਜੋ ਦਿੱਤੀ ਗਈ, ਮੈਂ ਜ਼ਿਆਦਾ ਡਿਟੇਲ 'ਚ ਨਹੀਂ। ਮੁਰਾਰੀ ਨਾਮ ਗੁਰਦੇਵ ਨੇ ਰੱਖਿਆ, ਮੱਥੋ ਉਸ ਦੀ ਪਤਨੀ ਦਾ ਨਾਮ ਹੈ। ਅਸਲ 'ਚ ਮਾਪਿਆਂ ਨੇ ਉਹਦਾ ਨਾਮ ਪ੍ਰੇਮਾ ਰੱਖਿਆ, ਧਨ ਦੌਲਤ ਦੀ ਉਹਦੇ ਕੋਲ ਕਮੀ ਨਹੀਂ ਸੀ ਪਰ ਭੈੜੀ ਸੰਗਤ ਵਿੱਚ ਪੈ ਕੇ ਉਹਦੀ ਜ਼ਿੰਦਗੀ ਤਬਾਹ ਹੋ ਗਈ। ਅਤੇ ਯਾਦ ਰੱਖੋ, ਜਿੰਨੀ ਦੇਰ ਤੱਕ ਰੁਪਈਆ ਹੈ ਉਨੀ ਦੌਰ ਤੱਕ ਹੀ ਲੋਕਾਂ ਦਾ ਯਾਰਾਨਾ ਹੈ, ਜਿੱਦਣ ਪੈਸੇ ਚਲੇ ਗਏ ਉਦਣ ਆਪਣੇ ਸੱਕੇ 20 ਦਰਵਾਜ਼ੇ ਬੰਦ ਕਰ ਜਾਂਦੇ। ਦੌਲਤ ਚਲਾ ਗਿਆ, ਤਨ ਨੂੰ ਬਿਮਾਰੀ ਲੱਗ ਗਈ, ਰੋਗ ਲੱਗ ਗਿਆ, ਕੋੜ ਦਾ ਰੋਗ ਪੈ ਗਿਆ, ਹੁਣ ਉਹਦਾ ਥਾਂ ਕੋਈ ਨਹੀਂ ਰਿਹਾ। ਇੱਥੋਂ ਤੱਕ ਕਿ ਬਰਾਦਰੀ ਸ਼ਰੀਕੇ ਨੇ ਆਪਣਿਆਂ ਨੇ ਵੀ ਪਿੰਡੋਂ ਬਾਹਰ ਤੱਕ ਦਿੱਤਾ, ਪਰ ਗੁਰੂ ਅਮਰਦਾਸ ਦੇ ਦਰ 'ਤੇ ਆਇਆ ਕੋੜੀ ਬੰਦਾ, ਪ੍ਰੇਮਾ ਕੋੜੀ, ਬਾਣੀ ਪੜ੍ਹਨ ਲੱਗਾ, ਸੰਗਤ ਦੀ ਧੂੜ ਆਪਣੇ ਤਨ 'ਤੇ ਲਾਉਣ ਲੱਗਾ। ਜਿਸ ਬੰਦੇ ਦਾ ਤਨ ਗੁਨਾਹਾਂ ਨਾਲ ਗਲ ਚੁੱਕਾ ਸੀ, ਮੇਰੇ ਗੁਰੂ ਅਮਰਦਾਸ ਨੇ ਇੰਨੀ ਕਿਰਪਾ ਕੀਤੀ, ਉਹਨੂੰ ਇਕੱਲੀ ਅਰੋਗਤਾ ਨਹੀਂ ਦਿੱਤੀ, ਸਗੋਂ ਸਿੱਖ ਦੀ ਬੇਟੀ ਮੱਥੋ ਦਾ ਵਿਆਹ ਵੀ ਉਹਦੇ ਨਾਲ ਕੀਤਾ। ਅਤੇ ਲੋਕਾਂ ਨੂੰ ਇੱਕ ਗੱਲ ਕਹੀ, ਭਲਿਓ ਇਹ ਗੱਲ ਚੇਤੇ ਰੱਖਿਓ, ਕਦੀ ਤਨ ਔਗਣਾ ਗੁਨਾਹਾਂ ਨਾਲ ਪਾਪਾਂ ਨਾਲ ਭਰਿਆ, ਜਦੋਂ ਉਹਦੀ ਕਿਰਪਾ ਵਰਤ ਜਾਏ ਅਤੇ ਸੱਚ ਇਹ ਵੇ ਗੁਰੂ ਪਵਿੱਤਰ ਕਰਕੇ ਉਹਨੂੰ ਵੀ ਮੰਜੀ ਦੇ ਕੇ ਪ੍ਰਚਾਰਕ ਥਾਪ ਦਿੰਦਾ ਅਤੇ ਉਹ ਵੀ ਭੁੱਲੇ ਕੋਲ ਲੋਕਾਂ ਨੂੰ ਜੀ ਦਾਨ ਦੇਣ ਲੱਗ ਪੈਂਦਾ। ਮੈਂ ਇੱਕ ਬੇਨਤੀ ਕਰਾਂਗਾ, ਕਰੋੜਾਂ ਪਾਪ, ਪਹਾੜ ਜਿੱਡੇ ਪਾਪ ਸਾਰੇ ਮੁੱਕ ਜਾਂਦੇ ਨੇ ਜਦੋਂ ਦਿਆਲੂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ।
ਸੋਗ ਰੋਗ ਬਿਪਤ ਅਤ ਭਾਰੀ, ਦੂਰ ਭਾਈ ਜਪ ਨਾਮ ਮੁਰਾਰੀ।
ਘਰ ਵਿੱਚ ਸੋਗ ਹੋਵੇ, ਗਮੀ ਹੋਵੇ, ਰੋਗ ਚੰਬੜੇ ਹੋਣ, ਅਤੇ ਜਿੰਨੀ ਵਰਗੀ ਕੋਈ ਵੱਡੀ ਮੁਸੀਬਤ ਆ ਜਾਏ, ਬਿਪਤਾ ਆ ਜਾਏ, ਸਤਿਗੁਰੂ ਕਹਿੰਦੇ ਨੇ ਜਦੋਂ ਉਸ ਮੁਰਾਰੀ ਨੂੰ ਪਰਮਾਤਮਾ ਨੂੰ ਜਪਿਆ ਉਹਨੇ ਰੋਗ ਸੋਗ ਅਤੇ ਮੁਸੀਬਤਾਂ ਸਾਰੀਆਂ ਟਾਲ ਦਿੱਤੀਆਂ ਹਨ।
ਦ੍ਰਿਸ਼ਟ ਧਾਰ ਲੀਲੋ ਲੜ ਲਾਏ, ਹਰ ਚਰਨ ਗਹੇ ਨਾਨਕ ਸਰਨ ਆਏ।
ਪਰਮਾਤਮਾ ਨੇ ਆਪਣੀ ਰਹਿਮਤ ਭਰੀ ਦ੍ਰਿਸ਼ਟੀ ਕੀਤੀ, ਅੰਮ੍ਰਿਤ ਦ੍ਰਿਸ਼ਟੀ ਕੀਤੀ, ਉਸ ਦੀ ਦ੍ਰਿਸ਼ਟੀ ਨਾਲ ਸਾਨੂੰ ਆਪਣੇ ਲੜ ਨਾਲ ਉਹਨੇ ਲਾ ਲਿਆ, ਅਤੇ ਲੜ ਲਾਇਆਂ ਦੀ ਲਾਜ ਫਿਰ ਵਾਹਿਗੁਰੂ ਰੱਖਦਾ ਹੈ। ਜਿਹਦੀ ਬਾਂਹ ਪਕੜ ਲੈਣਾ ਉਹਦੀ ਪੱਤ ਮਾਲਕ ਰੱਖਦਾ ਹੈ। ਸਾਨੂੰ ਆਪਣੇ ਲੜ ਨਾਲ ਲਾ ਲਿਆ, ਅਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਪੰਚਮ ਗੁਰਦੇਵ ਸੰਪੰਨਤਾ ਸ਼ਬਦ ਦੀ ਕਰਦਿਆਂ ਕਹਿ ਰਹੇ ਨੇ, ਹਰ ਚਰਨ ਗਏ ਨਾਨਕ ਸ਼ਰਨ ਆਏ। ਉਸ ਖਰੀ ਪਰਮਾਤਮਾ ਦੀ ਸ਼ਰਨ ਵਿੱਚ ਪੈ ਕੇ ਉਹਦੇ ਚਰਨਾਂ ਨੂੰ ਘੁੱਟ ਕੇ ਪਕੜ ਲਿਆ। ਸਿਰਫ ਦਾਸ ਇੱਕੋ ਬੇਨਤੀ ਕਰੇਗਾ ਕਿ ਇਨਸਾਨ ਦਾ ਸਰੀਰ ਕਮਜ਼ੋਰੀਆਂ ਨਾਲ ਭਰਿਆ ਹੈ, ਔਗਣਾਂ ਨਾਲ ਭਰਿਆ ਹੈ, ਪਰ ਜਦੋਂ ਸਤਿਗੁਰੂ ਆਪਣੀ ਕਿਰਪਾ ਕਰੇ ਅੰਦਰ ਦਾ ਕਾਪਟ ਛਾਲ ਕਮਜ਼ੋਰੀਆਂ ਦੂਰ ਕਰਕੇ ਹਿਰਦੇ ਨੂੰ ਪਵਿੱਤਰ ਕਰ ਦਿੰਦੇ ਨੇ। ਤਾਂ ਹੀ ਸਾਹਿਬ ਨੇ ਕਿਹਾ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਅਰ ਅੰਗ ਰੋਗ ਇਹ ਤੰਤੇ ਸਗਲ ਦੂਰ ਕੀਨ। ਪੱਥਰ ਪਿਆ ਹੈ ਬਹੁਤ ਵੱਡਾ, ਲੰਘਦੇ ਬੰਦੇ ਕਹਿਣਗੇ ਪੱਥਰ ਹੈ, ਪਰ ਸਿਆਣਾ ਮੂਰਤੀਕਾਰ ਉਹਨੂੰ ਤਰਾਸ਼ ਕੇ ਉਸ ਪੱਥਰ ਵਿੱਚੋਂ ਹੀ ਦੇਵਤੇ ਦੀ ਮੂਰਤੀ ਪ੍ਰਗਟ ਕਰ ਦਿੰਦਾ ਹੈ। ਇਨਸਾਨ ਔਗਣਾਂ ਨਾਲ ਭਰਿਆ, ਇਉਂ ਕਹਿ ਲਓ ਜਿਵੇਂ ਇੱਕ ਮੂਰਤੀਕਾਰ ਫਾਲਤੂ ਫਜ਼ੂਲ ਪੱਥਰ ਨੂੰ ਤਰਾਸ਼ ਕੇ ਮੂਰਤ ਵਿੱਚੋਂ ਪ੍ਰਗਟ ਕਰ ਦਿੰਦਾ, ਸਤਿਗੁਰੂ ਆਪਣੇ ਸ਼ਬਦ ਨਾਲ ਤਰਾਸ਼ ਕੇ ਸਿੱਖ ਦੇ ਵਿੱਚੋਂ ਪਰਮਾਤਮਾ ਪ੍ਰਗਟ ਕਰ ਦਿੰਦਾ ਹੈ। ਸਤਿਗੁਰੂ ਕਿਰਪਾ ਕਰੇ, ਸਾਨੂੰ ਸਮਤ ਬਖਸ਼ੇ, ਅਸੀਂ ਵੀ ਅਰਦਾਸ ਕਰੀਏ, ਮਾਲਕ ਅਸੀਂ ਔਗਣਾਂ ਨਾਲ ਭਰੇ ਹਾਂ, ਸੱਚ ਇਵੇਂ ਮਿੱਟੀ ਹਾਂ, ਅਤੇ ਮਿੱਟੀ ਨੂੰ ਭਾਵੇਂ ਕਰੋੜਾਂ ਸਾਲ ਧੋਂਦੇ ਰਹੋ, ਮਿੱਟੀ ਨੇ ਮਿੱਟੀ ਹੀ ਰਹਿਣਾ ਹੈ। ਕਿਰਪਾ ਕਰੋ, ਅਸੀਂ ਮਿੱਟੀ ਦੇ ਬਣੇ ਪੁਤਲੇ ਹਾਂ, ਮਿੱਟੀ ਵਰਗੇ ਮੈਲੇ ਹਾਂ, ਕਿਰਪਾ ਕਰ ਮਾਲਕ ਸਾਨੂੰ ਬਖਸ਼ ਲੈ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਨੀਆਂ। ਆਓ ਹਜ਼ੂਰ ਦੇ ਇਸ ਸ਼ਬਦ ਦੀਆਂ ਅੰਤਲੀਆਂ ਪਵਿੱਤਰ ਤੁਕਾਂ ਉਹਦਾ ਪਾਠ ਸਰਵਣ ਕਰੀਏ ਜੀ।
ਦ੍ਰਿਸ਼ਟ ਧਾਰ ਲੀਲੋ ਲੜ ਲਾਏ, ਹਰ ਚਰਨ ਗਾਹੇ ਨਾਨਕ ਸਰਨ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।